ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾ, ਛੰਤ ਇੱਕ ਓਅੰਕਾਰ, ਸਤਿਗੁਰੁ ਪ੍ਰਸਾਦ, ਸਖੀ ਆਓ ਸਖੀ ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵਾ ਹੈ, ਤਜ ਮਾਨ ਸਖੀ ਤਜ ਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵਾ ਹੈ, ਸਖੀ ਆਓ ਸਖੀ ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵਾ ਹੈ, ਤਜ ਮਾਨ ਸਖੀ ਤਜ ਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵ ਹੈ, ਤਜ ਮਾਨ ਮੋਹ ਵਿਕਾਰ ਦੂਜਾ, ਸੇਵ ਏਕ ਨਿਰੰਜਨਾ, ਲਗ ਚਰਣ ਸਰਣ ਦਇਆਲ ਪ੍ਰੀਤਮਾ, ਸਗਲ ਦੁਰਤ ਬਿਖੰਡਨਾ, ਹੋ ਦਾਸ ਦਾਸੀ ਤਜ ਉਦਾਸੀ, ਬਹੁੜ ਵਿਧੀ ਨਾ ਤਾਵਾ, ਨਾਨਕ ਭਇਮ ਪਹਿ ਕਰੋ ਕਿਰਪਾ, ਤਾਮ ਮੰਗਲ ਗਾਵਾ, ਹੋ ਦਾਸ ਦਾਸੀ ਤਜ ਉਦਾਸੀ, ਬਹੁੜ ਵਿਧੀ ਨਾ ਤਾਵਾ, ਨਾਨਕ ਪੈ ਅੰਪੈ ਕਰੋ ਕਿਰਪਾ, ਤਾਮ ਮੰਗਲ ਗਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਅਵਤਾਰ, ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈ ਮਾਨ गुरु प्यारी गुरु सवारी साध संगत जियो वडभागे हो आप जी सारे ही जो के अमृत वेले सचखंड श्री हरिमंदर साहब जी तो आए हुए अमृत वेले दे मुख वाक दे पहले पदे दा पाठ आप जी ने सरवण कीता है। ए पावन अस्थान दीवान अस्थान गुरुद्वारा मंजी साहिब तो आप जी मुख वाक दा पाठ सरवण कीता है। सतगुरु जी दे इस पावन उत्तम उपदेश दी विचार दे नाल आओ बड़े प्यार सत्कार दे नाल मन बिरतियां नूं एकागर करदे होए सांझ बनाना करिए।
सतनाम वाहेगुरु साहिब जी। बिलावल महला पंजवा छंत एक ओंकार सतगुर प्रसाद।
बिलावल राग दे विच श्री गुरु रामदास महाराज जी दे सब तो छोटे सपुत्र धन श्री गुरु अर्जुन देव महाराज जी दी पवित्र रसना दे राही छंत सरलेख हेठ ए पावन शब्द उचारण कीता होया है जो के धन धन श्री गुरु ग्रंथ साहिब महाराज जी दे पावन अंग 847 दे उते सुभाए मान है। सतगुरु जी शब्द की आरंभता तो पहला अकाल पुरख वाहेगुरु जी का मंगल करते हैं ते मूल मंत्र का संखेप वर्णन कर रहे ने। परमात्मा एक है उस वर्गा होर दूजा कोई नहीं है। वो सर्व व्यापक है अते पूरे गुरु की कृपा द्वारा प्राप्त हुंदा है।
सखी आओ सखी वस आओ सखी असी पिर का मंगल गावहे।
गुरु प्यारी साध संगत जी इस पावन स्थान विखे जिथे रोजाना मुख वाक दी कथा आप जी सरवण करदे हो पर इन्हां दिनां विच विशेष तौर ते धन धन श्री गुरु रामदास महाराज जी दे प्रकाश दिवस दे संबंध दे विच विशेष दीवान सजाए जांदे हन। विशेष उन्हां दे जीवन संबंधी विचारां आप जी सरवण करदे हो। श्री गुरु रामदास महाराज जी जो के चौथे पातशाह श्री गुरु रामदास महाराज जी सोढ़ी सुल्तान जिन्हां नूं आपां सत्कार देंदे आ सतगुरु जी दे पावन जीवन दे अंदर ए बचपन तो ही बड़े उतरा चढ़ा आए। ये सतगुरु जी का एक कौतक सी। सतगुरु जी ने यह उतरा चढ़ा अपने निजी जीवन विच हंडा के साढ़े वर्गियां नूं उत्तम सेध बख्शना कीती बई जे कोई जिंदगी दे अंदर गुरसिखो इस तरह का कोई उतरा चढ़ा आ जाए तो कदे भी डोलना नहीं है। एक ते टेक रखनी है जिवें कि आप जी नूं पता ही है श्री गुरु रामदास महाराज जी दे 7 साल की उम्र दे विच माता जी भी अते पिता जी भी अकाल चलाना कर गए। देखो सतगुरु जी दे ताया ने चाचिया ने सतगुरु जी नूं संभालिया नहीं। गुरु रामदास महाराज जी दे छोटे भरा हरदयाल जी उन्हां दी छोटी भैन अगे रमदासी जी किसे नूं भी नहीं संभालिया भी ये साडा खून है साडी अंश है। मजबूरन नानी जी नूं बासर के गिल्लां जो गुरु रामदास जी दे नानके सन इत्थे लैके आना पिया। इत्थे नानी जी ने परवरिश कीती सेवा संभाल कीती पर नानका परिवार भी दुनियावी धन के पक्षों कोई बहुता अमीर नहीं सी। इस करके गुरु रामदास जी नू नानी जी ने घुंगणियां बेचण दे लई तोरिया ते गुरु रामदास महाराज जी ने गोइंदवाल साहब गुरु की नगरी विच गुरु अमरदास जी की प्रेरणा सदका सेवा करदिआं ओह मुरातबा प्राप्त किया जिस नू वेख के ओह शरीके वाले भी हैरान हो गए कि जिस नू असी अपने तो अलग कर दिता सी पर अज उस नू सारा संसार मथे टेक रहा है। अज धन श्री गुरु रामदास धन श्री गुरु रामदास संगता उचार के अपने मुख नू पवित्र कर रही ने। गुरु प्यारी साध संगत जी जदों भी मनुख ते कोई दुख तकलीफ आए सतगुरु जी का इतिहास दसदा है कि सानू कदे भी घबराना नहीं चाहिए। देखो फिर दूजा गुरु साहब जी दे जिंदगी दे विचों एक पक्ष यह उजागर हुंदा है कि साक नहीं जदाना। गुरु अमरदास जी दे भावें दामाद सन सतगुरु गुरु रामदास जी पर एक निमाणे जे गुरसिख दे वांग गुरु घर विच रह के सेवा कीती ते इस सेवा नू वेख के शरीके वाले ने भी मेहने मारे कि तू लाहौर शहर जे टोकरी ढोनी सी उत्थे टोकरी ढो के गुजारा कर लेंदो आ सहुरिआं दे घर आके तू टोकरी ढो के गुजारा कर रहा है तू तां साडी भी नक वढ दित्ती है पर इन्हां शरीकियां वालिआं नू उदों नहीं चेते रहा जदों सत साल की उम्र विच माता पिता दे अकाल चलाना करन तों बाद संभालिआ नहीं। अज नक याद आ गई ते सतगुरु जी ने आखिया ये मैं एक गुरसिख दे वांग होर सिख संगतां दे वांग सेवा कर रहा हाँ। सेवा का बड़ा महात्म है क्योंकि अपने सेवकी आपे रख है आपे नाम जपावै जहां जहां काज किरत सेवक की तहां तहां उठतावै। सेवा का बड़ा महात्म है पर इन्हां नू सेवा का पता ही नहीं सी। कहन लगे तेरे सहुरे दे कोल जाके असी कहंदे आ भी तैनू तो तहजीब होनी चाहिए है दमाग तो भी कदे टोकरी ढोआई है। गुरु रामदास महाराज जी दे सिर दे उत्ते छाबा सी मिट्टी नाल भरिया होया सतगुरु जी फटाफट मिट्टी सिट के गुरु अमरदास महाराज जी कोल पहुंचे ते आके बेनती की थी महाराज इन्हां नू सेवा दा महात्म पता नहीं तुसी कृपा करके इन्हां नू बख्श लो। गुरु अमरदास महाराज जी ने शरीके वालिआं नू आखिया कहिंदे तुहानू तां इह मिट्टी दा छाबा नजर आ रहा है पर मेरी निगाह विच इस दे सिर दे उत्ते चौर छतर है ते इह त्रिलोकी दा इन्हां दे उत्ते भार है। पर उन्हां नू फिर भी ना पता चलिया भी गुरु दे बचनां दा राज की है। ਇਹ ਉਦੋਂ ਪਤਾ ਚੱਲਿਆ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਦੋਨੇ ਸਪੁੱਤਰਾਂ ਨੂੰ ਤਿਆਗ ਕੇ ਗੁਰਗੱਦੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ ਦਿੱਤੀ। ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਪ੍ਰਾਪਤ ਕਰਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾ ਰਹੇ ਨੇ। ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀਆਂ ਹੋਈਆਂ ਛੰਤ ਸਿਰਲੇਖ ਹੇਠ ਸੂਹੀ ਰਾਗ ਦੇ ਵਿੱਚ ਜਿਹੜੀਆਂ ਲਾਵਾਂ ਆਨੰਦ ਕਾਰਜ ਇਹ ਬਹੁਤ ਵੱਡੀ ਦੇਣ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਨੇ ਜਿੱਥੇ ਲਾਵਾਂ ਦੀ ਵੱਡੀ ਦੇਣ ਬਖਸ਼ਿਸ਼ ਕੀਤੀ ਉੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਬਾਣੀ ਵਿੱਚ ਇਤਿਹਾਸਕ ਸ਼ਬਦ ਵੀ ਜੋ ਕਿ ਆਪਾਂ ਪੜ੍ਹਦੇ ਹਾਂ ਅੰਕਿਤ ਕੀਤੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਇਤਿਹਾਸਕ ਘਟਨਾਵਾਂ ਘਟੀਆਂ ਉਹਨਾਂ ਨੂੰ ਗੁਰੂ ਜੀ ਨੇ ਬਾਣੀ ਵਿੱਚ ਵਰਣਨ ਕੀਤਾ। 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ 8 ਵਾਰਾਂ 22 ਵਾਰਾਂ ਦੇ ਵਿੱਚੋਂ ਗੁਰੂ ਰਾਮਦਾਸ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈਆਂ ਨੇ। ਜਦੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਪਵਿੱਤਰ ਨਗਰੀ ਵਸਾਉਣੀ ਸੀ ਉਸ ਵੇਲੇ ਇੱਕ ਜ਼ੇਲਮ ਦਾ ਗੁਰਸਿੱਖ ਇੱਥੇ ਆ ਕੇ ਹੱਟੀ ਪਾ ਕੇ ਬੈਠ ਗਿਆ। ਉਹ ਵੀ ਘੁੰਗਣੀਆਂ ਵੇਚ ਰਿਹਾ ਸੀ। ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਨਿਗਾਹ ਪੈ ਗਈ। ਸਤਿਗੁਰੂ ਜੀ ਨੂੰ ਆਪਣਾ ਜੀਵਨ ਯਾਦ ਆ ਗਿਆ ਵੀ ਮੈਂ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਦੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਸੀ। ਆਹ ਵੀ ਗੁਰਸਿੱਖ ਘੁੰਗਣੀਆਂ ਵੇਚ ਰਿਹਾ ਹੈ। ਮਹਾਰਾਜ ਕਿਰਪਾ ਦੇ ਘਰ ਵਿੱਚ ਆਏ, ਜਾ ਕੇ ਕਹਿਣ ਲੱਗੇ ਤੇਰਾ ਨਾਮ ਕੀ ਹੈ? ਕਹਿਣ ਲੱਗਿਆ ਜੀ ਮੈਨੂੰ ਸੋਮਾ ਸੋਮਾ ਕਹਿੰਦੇ ਨੇ ਲੋਕ। ਸਤਿਗੁਰੂ ਜੀ ਕਹਿਣ ਲੱਗੇ ਅੱਜ ਦਿਹਾੜੀ ਦੀ ਵਟਕ ਕਿੰਨੀ ਕੁ ਵੱਟੀ ਹੈ, ਇਹਨੇ ਸਾਰੀ ਦੀ ਸਾਰੀ ਸਤਿਗੁਰ ਦੇ ਸਨਮੁਖ ਰੱਖ ਦਿੱਤੀ। ਸਤਿਗੁਰੂ ਜੀ ਨੇ ਵਟਕ ਚੁੱਕ ਲਈ, ਚੁੱਕ ਕੇ ਜੋ ਉਸ ਵੇਲੇ ਮਜ਼ਦੂਰੀ ਦੇ ਮਜ਼ਦੂਰ ਲੱਗੇ ਸਨ ਉਹਨਾਂ ਵਿੱਚ ਵੰਡ ਦਿੱਤੀ। ਭਾਈ ਸੋਮੇ ਨੇ ਕੋਈ ਇਤਰਾਜ਼ ਨਹੀਂ ਕੀਤਾ ਵੀ ਤੁਸਾਂ ਤਾਂ ਮੈਨੂੰ ਪੁੱਛਿਆ ਵੀ ਨਹੀਂ। ਦੂਜਾ ਦਿਨ ਫਿਰ ਆਇਆ, ਸਾਰਾ ਦਿਨ ਲੰਘ ਗਿਆ, ਸ਼ਾਮ ਨੂੰ ਮਹਾਰਾਜ ਫਿਰ ਚਲੇ ਗਏ। ਜਦੋਂ ਗਏ ਮਹਾਰਾਜ ਕਹਿਣ ਲੱਗੇ ਸੋਮਿਆਂ ਅੱਜ ਵਟਕ ਕਿੰਨੀ ਕੁ ਵੱਟੀ ਹੈ, ਉਹਨੇ ਫਿਰ ਅੱਗੇ ਧਰ ਦਿੱਤੀ। ਸਤਿਗੁਰੂ ਜੀ ਨੇ ਉਹ ਚੁੱਕ ਕੇ ਫਿਰ ਵੰਡ ਦਿੱਤੀ। ਤੀਜਾ ਦਿਨ ਫਿਰ ਆਇਆ, ਮਹਾਰਾਜ ਫਿਰ ਗਏ, ਵਟਕ ਕਿੰਨੀ ਵੱਟੀ ਹੈ ਸਾਹਮਣੇ ਫਿਰ ਧਰ ਦਿੱਤੀ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਅਤੇ ਮਹਾਰਾਜ ਕਿਰਪਾ ਕਰਨ ਲੱਗੇ। ਪੰਜਵਾਂ ਦਿਨ ਆ ਗਿਆ, ਕਹਿੰਦੇ ਸੋਮਿਆ ਪੰਜ ਦਿਨ ਹੋ ਗਏ ਮੈਂ ਤੇਰੇ ਤੋਂ ਵਟਕ ਲੈਂਦਾ ਹਾਂ, ਤੂੰ ਕੁਝ ਵੀ ਇਤਰਾਜ਼ ਨਹੀਂ ਜਤਾਉਂਦਾ। ਸੋਮਾ ਕਹਿਣ ਲੱਗਿਆ ਸਤਿਗੁਰੂ ਜੀ ਆਪ ਜੀ ਦਾ ਇਹ ਸਭ ਕੁਝ ਦਿੱਤਾ ਹੋਇਆ ਹੈ, ਆਪ ਜੀ ਭਾਵੇਂ ਦਸਵੰਧ ਲੈ ਲਓ ਭਾਵੇਂ ਸਾਰੇ ਦਾ ਸਾਰਾ ਲੈ ਲਓ, ਮੈਨੂੰ ਇਤਰਾਜ਼ ਕੀ ਹੋਣਾ ਸੀ। ਸਤਿਗੁਰੂ ਜੀ ਨੇ ਪੰਜਵੇਂ ਦਿਨ ਵੀ ਸਾਰੀ ਵਟਕ ਲੈ ਲਈ ਅਤੇ ਫਿਰ ਵੰਡ ਦਿੱਤੀ। ਅੱਜ ਛੇਵਾਂ ਦਿਨ ਆ ਗਿਆ, ਸਤਿਗੁਰੂ ਜੀ ਫਿਰ ਗਏ ਸ਼ਾਮਾਂ ਨੂੰ, ਸੋਮੇ ਨੇ ਫਿਰ ਬਿਨਾਂ ਕਿਹਾ ਹੀ ਸਾਰੀ ਵਟਕ ਅੱਗੇ ਧਰ ਦਿੱਤੀ। ਅੱਗੇ ਤਾਂ ਸਤਿਗੁਰੂ ਜੀ ਪੁੱਛਦੇ ਸੀ ਵਟਕ ਕਿੰਨੀ ਕੁ ਵੱਟੀ ਹੈ, ਸਾਹਮਣੇ ਧਰ ਦਿੰਦਾ ਸੀ। ਛੇਵੇਂ ਦਿਨ ਸਤਿਗੁਰੂ ਜੀ ਨੂੰ ਆਉਂਦਿਆਂ ਦੇਖਿਆ, ਸਾਰੀ ਵਟਕ ਅੱਗੇ ਧਰ ਦਿੱਤੀ, ਸਤਿਗੁਰੂ ਜੀ ਨੂੰ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ। ਅਤੇ ਗੁਰੂ ਮਹਾਰਾਜ ਅੱਜ ਕਹਿਣ ਲੱਗੇ ਸੋਮਾ ਤੂੰ ਤਾਂ ਸ਼ਾਹ ਹੈ। ਕਹਿਣ ਲੱਗਿਆ ਮਹਾਰਾਜ ਕਿਉਂ ਮਖੌਲ ਕਰਦੇ ਹੋ, ਮੈਂ ਤਾਂ ਇੱਕ ਗਰੀਬ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹਾਂ, ਮੈਂ ਸ਼ਾਹ ਕਿੱਥੋਂ? ਸ਼ਾਹਾਂ ਦੇ ਮਹਿਲ ਹੁੰਦੇ ਨੇ, ਨੌਕਰ ਚਾਕਰ ਹੁੰਦੇ ਨੇ, ਮੈਂ ਤਾਂ ਇੱਕ ਗਰੀਬ ਜਿਹਾ ਹਾਂ। ਮਹਾਰਾਜ ਕਹਿਣ ਲੱਗੇ ਨਹੀਂ ਭਾਈ ਸੋਮੇ ਤੂੰ ਸ਼ਾਹ ਹੈ। ਇਹ ਫਿਰ ਕਹਿਣ ਲੱਗੇ ਨਹੀਂ ਮਹਾਰਾਜ ਤੁਹਾਡੇ ਸਾਹਮਣੇ ਤਾਂ ਮੇਰਾ ਜੀਵਨ ਹੈ, ਇੱਕ ਨਿੱਕੀ ਜਿਹੀ ਹੱਟੀ ਪਾਈ ਹੈ, ਘੁੰਗਣੀਆਂ ਵੇਚਦਾ ਹਾਂ। ਗੁਰੂ ਮਹਾਰਾਜ ਕਹਿਣ ਲੱਗੇ ਅੱਛਾ ਇਹ ਦੱਸ, ਜਿਹੜਾ ਦੇਣ ਵਾਲਾ ਹੁੰਦਾ ਹੈ ਅਤੇ ਜਿਹੜਾ ਲੈਣ ਵਾਲਾ ਹੁੰਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ? ਸੋਮਾ ਕਹਿਣ ਲੱਗਿਆ ਜਿਹੜਾ ਲੈਣ ਵਾਲਾ ਉਹ ਮੰਗਤਾ, ਉਹ ਭਿਖਾਰੀ, ਜਿਹੜਾ ਦੇਣ ਵਾਲਾ ਉਹ ਸ਼ਾਹ ਹੁੰਦਾ ਹੈ, ਦਾਨੀ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਦੇਖ ਫਿਰ ਅੱਜ ਪੰਜ ਦਿਨ ਹੋ ਗਏ ਮੈਂ ਤੇਰੇ ਤੋਂ ਰੋਜ਼ ਆ ਕੇ ਮੰਗਦਾ ਹਾਂ, ਤੂੰ ਰੋਜ਼ ਆ ਕੇ ਰੋਜ਼ ਮੈਨੂੰ ਦਿੰਦਾ ਹੈ, ਅਤੇ ਫਿਰ ਤੂੰ ਸ਼ਾਹ ਨਹੀਂ ਹੋਇਆ, ਦੇਣ ਵਾਲਾ ਹੈ ਤੂੰ। ਹੁਣ ਆਪਣੇ ਬਚਨਾਂ ਵਿੱਚ ਸੋਮਾ ਫਸ ਗਿਆ, ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਗੱਲ ਮੇਰੇ 'ਤੇ ਆਏਗੀ। ਉਹਨੇ ਸਹਿ ਸੁਭਾਏ ਸਹੀ ਉੱਤਰ ਦਿੱਤਾ। ਜਦੋਂ ਗੁਰੂ ਰਾਮਦਾਸ ਜੀ ਨੇ ਆਖਿਆ ਤੂੰ ਸ਼ਾਹ ਹੈ ਕਿਉਂਕਿ ਪੰਜ ਦਿਨ ਤੂੰ ਹੋ ਗਏ ਮੈਨੂੰ ਦੇ ਰਿਹਾ ਹੈ, ਅਤੇ ਉਸ ਵੇਲੇ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਭਾਈ ਸੋਮਾ ਸ਼ਾਹ ਬੇਪਰਵਾਹ ਗੁਰੂ ਕਾ ਸ਼ਾਹ। ਇਹ ਤਿੰਨ ਬਚਨ ਕੀਤੇ। ਸੋਮਾ ਦਾ ਅਰਥ ਵੀ ਹੁੰਦਾ ਖਜ਼ਾਨਾ। ਮਹਾਰਾਜ ਕਹਿਣ ਲੱਗੇ ਤੂੰ ਸ਼ਾਹ ਹੈ, ਸੋਮਾ ਹੈ, ਬੇਪਰਵਾਹ ਹੈ, ਕਿਉਂ? ਸਾਰੀ ਦੀ ਸਾਰੀ ਵਟਕ ਦਿੰਦਾ ਰਿਹਾ, ਛੇਵੇਂ ਦਿਨ ਮੈਨੂੰ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ, ਆਪ ਹੀ ਅੱਗੇ ਧਰ ਦਿੱਤੀ। ਇਸ ਲਈ ਤੂੰ ਗੁਰੂ ਦਾ ਸ਼ਾਹ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਨੇ ਇਸ ਨੂੰ ਇਹੋ ਜਿਹੀ ਸ਼ਾਹ ਦੀ ਪਦਵੀ ਦਿੱਤੀ ਕਿ ਇਹਦੀ ਕੁੱਲ ਦੇ ਵਿੱਚ ਫਿਰ ਅੱਜ ਤੱਕ ਸ਼ਾਹ ਸ਼ਬਦ ਜੁੜਿਆ ਹੋਇਆ ਹੈ। ਪੰਜਾਬ ਦੇ ਨਗਰਾਂ ਵਿੱਚ ਇਹਦੀ ਅੰਸ਼ ਵੰਸ਼ ਅੱਜ ਵੀ ਰਹਿੰਦੀ ਹੈ। ਇਸ ਦੇ ਪੋਤਰੇ ਤੱਕ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਗੁਰੂ ਅਰਜਨ ਦੇਵ ਜੀ ਨੇ ਇਸ ਦੇ ਪੁੱਤਰ ਨੂੰ ਮੁਲਤਾਨ ਤੇ ਸੱਥਰ ਦੇ ਇਲਾਕੇ ਦਾ ਪ੍ਰਚਾਰਕ ਬਣਾਇਆ। ਅੱਗੇ ਇਹਦਾ ਪੋਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਬਖਸ਼ੰਦ ਫਰਜ਼ੰਦ ਦੀ ਪਦਵੀ ਦਿੱਤੀ। ਬਖਸ਼ੰਦ ਤੇ ਫਰਜ਼ੰਦ, ਫਰਜ਼ੰਦ ਕਹਿੰਦੇ ਨੇ ਪੁੱਤਰ ਨੂੰ, ਤੂੰ ਮੇਰਾ ਪੁੱਤਰ ਹੈ ਪਰ ਤੂੰ ਬਖਸ਼ਿਆ ਕਰਨ ਵਾਲਾ ਹੈ ਅੱਗਿਓਂ। ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਇਹੋ ਜਿਹੇ ਨਿਮਾਣੇ ਨਿਤਾਣੇ ਲੋਕਾਂ ਨੂੰ ਗੁਰੂ ਨਾਲ ਜੋੜਿਆ, ਗੁਰਬਾਣੀ ਨਾਲ ਜੋੜਿਆ, ਤੇ ਉੱਥੇ ਉਹਨਾਂ ਨੂੰ ਦੁਨਿਆਵੀ ਪੱਧਰ ਦਾ ਧਨ ਦੌਲਤ ਦੇ ਕੇ ਵੀ ਸ਼ਾਹ ਬਣਾਇਆ। ਪਰੰਤੂ ਇੱਕ ਗੱਲ ਖਿਆਲ ਕਰਨ ਵਾਲੀ ਹੈ, ਸਿੱਖੀ ਦੇ ਵਿੱਚ ਦਸਵੰਧ ਦੇਣਾ ਹੈ ਗੁਰੂ ਨੂੰ, ਪਰ ਗੁਰੂ ਜੇ ਮੰਗੇ ਸਾਰੀ ਦੀ ਸਾਰੀ ਪੂੰਜੀ ਤਾਂ ਉਦੋਂ ਦੇਣ ਤੋਂ ਕੰਨੀ ਨਹੀਂ ਕਤਰਾਉਣਾ। ਪੰਥ ਕਾਰਜਾਂ ਲਈ ਲੋੜ ਪੈ ਜਾਏ ਵੀ ਅੱਜ ਇੱਕ ਮਹੀਨੇ ਦੀ ਸਾਰੀ ਤਨਖਾਹ ਦੇ ਦਿਓ, ਦਸਵੰਧ ਨਹੀਂ, ਤਾਂ ਉਦੋਂ ਕੰਨੀ ਨਹੀਂ ਕਤਰਾਉਣਾ, ਕਿਉਂਕਿ ਗੁਰੂ ਮਹਾਰਾਜ ਜੀ ਇਹੋ ਜਿਹੀ ਬਖਸ਼ਿਸ਼ ਕਰਨਗੇ ਕਿ ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ ਰਹੇਗੀ। ਸਤਿਗੁਰੂ ਗਰੀਬ ਨਿਵਾਜ, ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਅਨੇਕਾਂ ਸਿੱਖਾਂ ਨੂੰ ਤਾਰਿਆ, ਉਹਨਾਂ ਦੇ ਪਾਵਨ ਇਤਿਹਾਸ ਦੇ ਵਿੱਚੋਂ ਅਨੇਕਾਂ ਉਦਾਹਰਣਾਂ ਮਿਲਦੀਆਂ ਨੇ, ਜਿਨ੍ਹਾਂ ਨੂੰ ਪੜ੍ਹ ਕੇ ਲੂਹ ਕੰਡੇ ਖੜ੍ਹੇ ਹੋ ਜਾਂਦੇ ਨੇ, ਸ਼ਰਧਾ ਦ੍ਰਿੜ ਹੁੰਦੀ ਹੈ, ਕਿਉਂਕਿ ਸਤਿਗੁਰੂ ਜੀ ਦੀ ਸਮੁੱਚੀ ਬਾਣੀ ਆਪ ਬੀਤੀ, ਜੱਗ ਬੀਤੀ ਅਤੇ ਸ਼ਰਧਾ ਦੇ ਨਾਲ ਭਰੀ ਹੋਈ ਹੈ। ਦੇਖੋ ਆਪਾਂ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ, ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਲੋਇਣਾ ਭਾਵ ਅੱਖਾਂ, ਮੇਰੀਆਂ ਅੱਖਾਂ ਪਰਮਾਤਮਾ ਦੇ ਵਿਯੋਗ ਦੇ ਵਿੱਚ ਭਿੱਜ ਗਈਆਂ ਨੇ, ਅੰਮ੍ਰਿਤ ਨਾਮ ਦੇ ਨਾਲ ਭਿੱਜ ਗਈਆਂ ਨੇ, ਮੇਰਾ ਮਨ ਨਾਮ ਰਤਨ ਵਿੱਚ ਜੁੜ ਗਿਆ ਹੈ। ਇਹ ਆਪਾਂ ਰੋਜ਼ ਪੜ੍ਹਦੇ ਹਾਂ। ਫਿਰ ਨਾਮ ਦੀ ਇਹੋ ਜਿਹੀ ਮਹਿਮਾ ਬਿਆਨ ਕੀਤੀ, ਉਦਾਹਰਣਾਂ ਦਿੱਤੀ, ਆਸਾ ਦੀ ਵਾਰ ਦਾ ਅਖੀਰਲਾ ਛੰਤ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਣਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ, ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਹਿਲੇ ਹੋ ਚੁੱਕੇ ਭਗਤਾਂ ਦਾ ਜ਼ਿਕਰ ਕੀਤਾ, ਫਿਰ ਆਪਣੀ ਗੱਲ ਕਰ ਦਿੱਤੀ, ਕਹਿੰਦੇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ, ਮੈਂ ਇਹੋ ਜਿਹੇ ਹਰੀ ਨੂੰ ਸੇਵਿਆ ਜਿਸ ਦੀ ਰੱਖਿਆ ਭਗਤ ਪ੍ਰਹਿਲਾਦ ਦੀ ਕੀਤੀ, ਜਿਸ ਨੇ ਰੱਖਿਆ ਨਾਮਦੇਵ ਦੀ ਕੀਤੀ, ਮੈਂ ਵੀ ਉਸ ਨੂੰ ਧਿਆਇਆ। ਸਾਨੂੰ ਵੀ ਉਸੇ ਹਰੀ ਨੂੰ ਧਿਆਉਣ ਦਾ ਮਹਾਰਾਜ ਨੇ ਹੁਕਮ ਕੀਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਤਿਗੁਰੂ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਜੁੜੇ ਹਾਂ। ਸਤਿਗੁਰੂ ਜੀ ਦੇ 7 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਕਾਲ ਚਲਾਣਾ ਕਰ ਗਏ, ਪਰੰਤੂ ਗੁਰੂ ਦਾ ਲੜ ਫੜਿਆ। ਜੇ ਅੱਜ ਵੀ ਕੋਈ ਅਜਿਹਾ ਵਿਅਕਤੀ ਹੈ ਜਿਹੜਾ ਆਖੇ ਮੇਰੀ ਮਾਂ ਵੀ ਨਹੀਂ, ਮੇਰਾ ਪਿਓ ਵੀ ਨਹੀਂ, ਉਹ ਗੁਰੂ ਦਾ ਲੜ ਫੜ ਲਏ। ਗੁਰੂ ਇਹੋ ਜਿਹੀਆਂ ਬਖਸ਼ਿਸ਼ਾਂ ਕਰਨਗੇ ਕਿ ਸਾਰੀ ਲੁਕਾਈ ਉਹਦੇ ਚਰਨਾਂ 'ਤੇ ਝੁਕੇਗੀ। ਕੋਈ ਵੀ ਵਿਅਕਤੀ ਗੁਰੂ ਨਾਲ ਜੁੜ ਜਾਂਦਾ ਹੈ ਤੇ ਗੁਰੂ ਮਹਾਰਾਜ ਉਸਦਾ ਲੋਕ ਪ੍ਰਲੋਕ ਸਵਾਰ ਦਿੰਦੇ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਇਸ ਮੁੱਖ ਵਾਕ ਦੇ ਅੰਦਰ ਵੀ ਇਹੀ ਬਿਆਨ ਕੀਤਾ ਹੈ। ਇੱਕ ਸਖੀ ਦੂਜੀ ਸਖੀ ਨੂੰ, ਇੱਕ ਸਹੇਲੀ ਦੂਜੀ ਸਹੇਲੀ ਨੂੰ ਇਹ ਕਹਿ ਰਹੀ ਹੈ, ਅਰ ਪਰਮਾਤਮਾ ਦੇ ਚਰਨਾਂ ਵਿੱਚ ਕਹਿ ਰਹੀ ਹੈ, ਆਪਾਂ ਮਿਲ ਕੇ ਅਰਦਾਸਾਂ ਕਰੀਏ, ਕਿਉਂਕਿ ਦੁਨੀਆਂ ਦੇ ਅੰਦਰ ਪਰਮਾਤਮਾ ਤੋਂ ਤੋੜਨ ਵਾਲੀ ਸਭ ਤੋਂ ਵੱਡੀ ਮਾਇਆ ਹੈ। ਮਾਇਆ ਆਉਣ ਦੇ ਨਾਲ ਅਹੰਕਾਰ ਵੀ ਆ ਜਾਂਦਾ ਹੈ। ਜਿਹਦੇ ਕੋਲ ਕੁਝ ਵੀ ਨਹੀਂ ਉਹਦੇ ਕੋਲ ਅਹੰਕਾਰ ਨਹੀਂ, ਕਿਉਂਕਿ ਕਾਹਦਾ ਅਹੰਕਾਰ ਕਰੇਗਾ? ਜਦੋਂ ਕੁਝ ਹੁੰਦਾ ਹੈ ਤਾਂ ਉਸਦਾ ਅਹੰਕਾਰ ਜ਼ਰੂਰ ਹੁੰਦਾ ਹੈ। ਮਾਇਆ ਆਈ, ਹੰਕਾਰ ਵੀ ਨਾਲ ਆ ਜਾਂਦਾ ਹੈ। ਮਾਇਆ ਹੈ ਨਹੀਂ, ਹੰਕਾਰ ਖਤਮ, ਕਿਉਂਕਿ ਹੈ ਸੀ ਪਹਿਲਾਂ ਤਾਂ ਹੰਕਾਰ ਆ ਗਿਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਇਸ ਪਾਵਨ ਪੰਕਤੀ ਵਿੱਚ ਸਮਝਾਉਂਦੇ ਨੇ, ਹੇ ਸਖੀ ਆਓ ਰਜ਼ਾ ਵਿੱਚ ਤੁਰੀਏ। ਵਸ ਆਓ ਦਾ ਅਰਥ ਹੈ ਵਸ ਵਿੱਚ ਆ ਜਾਈਏ, ਗੁਰੂ ਦੀ ਰਜ਼ਾ ਵਿੱਚ ਤੁਰੀਏ। ਆਓ ਇਕੱਠੇ ਹੋ ਕੇ ਉਸ ਹਰੀ ਦਾ ਮੰਗਲ ਗਾਈਏ, ਉਸਦੇ ਖੁਸ਼ੀ ਦੇ ਗੀਤ ਗਾਈਏ। ਜਿਵੇਂ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਆਖਦਾ ਹੋਏ, ਆਓ ਗੁਰਸਿੱਖੋ ਰਲ ਬੈਠ ਕੇ ਆਪਾਂ ਉਸ ਪਰਮਾਤਮਾ ਦੀ ਖੁਸ਼ੀ ਦੇ ਗੀਤ ਗਾਈਏ ਔਰ ਉਹਦੀ ਰਜ਼ਾ ਵਿੱਚ ਤੁਰੀਏ। ਰਜ਼ਾ ਤੋਂ ਬਾਹਰ ਸਜ਼ਾ ਹੈ, ਦੁੱਖ ਹੈ, ਰਜ਼ਾ ਦੇ ਵਿੱਚ ਸੁੱਖ ਹੈ, ਇਸ ਲਈ ਗੁਰਸਿੱਖ ਦਾ ਮੁੱਢਲਾ ਫਰਜ਼ ਬਣਦਾ ਹੈ ਪਰਮਾਤਮਾ ਭਾਵੇਂ ਦੁਨਿਆਵੀ ਧਨ ਪੱਖੋਂ ਕੰਗਾਲ ਕਰ ਦੇਵੇ, ਭਾਵੇਂ ਦੁਨਿਆਵੀ ਧਨ ਦੇ ਕੇ ਅਮੀਰ ਬਣਾ ਦੇਵੇ, ਹਰ ਹਾਲਤ ਵਿੱਚ ਗੁਰੂ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਖੁਸ਼ੀ ਦੇ ਮੰਗਲ ਗਾਣੇ ਹਨ।
ਤਜ ਮਾਨ ਸਖੀ, ਤਜ ਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵ ਹੈ।
ਹੇ ਸਖੀਏ, ਹੇ ਸਹੇਲੀਏ, ਕਹਿੰਦੇ ਹਰੀ ਦੇ ਮੰਗਲ ਗਾਉਂਦਿਆਂ ਮਾਨ ਤਿਆਗ ਦੇ, ਕਿਉਂਕਿ ਕਈ ਵਾਰੀ ਮਨੁੱਖ ਤੁਰਦਾ ਹੈ ਜੀਵਨ ਸਫਲ ਕਰਨ ਲਈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਚੰਗੇ ਕੰਮ ਕਰਦਾ ਹੈ, ਪਰੰਤੂ ਇਹੀ ਸਿਮਰਨ, ਇਹੀ ਸੇਵਾ, ਇਹੀ ਦਾਨ ਪੁੰਨ ਕਈ ਵਾਰੀ ਅਹੰਕਾਰ ਲਿਆਉਂਦਾ ਹੈ। ਕਬੀਰ ਜੀ ਕਹਿੰਦੇ ਨੇ ਇਹ ਮਾਇਆ ਮੇਰੇ ਕੋਲ ਕਈ ਰੂਪਾਂ ਦੇ ਵਿੱਚ ਆਈ, ਪਰ ਮੇਰੇ ਤੇ ਗੁਰੂ ਨੇ ਸਿਰ ਤੇ ਹੱਥ ਧਰਿਆ, ਇਸ ਮਾਇਆ ਦੇ ਪ੍ਰਭਾਵ ਤੋਂ ਮੈਨੂੰ ਅਨੇਕਾਂ ਰੂਪਾਂ ਵਿੱਚ ਆਈ ਮਾਇਆ ਦਾ ਪ੍ਰਭਾਵ ਖਤਮ ਕਰ ਦਿੱਤਾ, ਸਗੋਂ ਮੇਰੇ ਕੋਲ ਜੋ ਕੁਝ ਸੀ ਦਾਨ ਪੁੰਨ ਕੀਤਾ, ਸੇਵਾ ਸਿਮਰਨ ਕੀਤਾ, ਉਸ ਦਾ ਅਹੰਕਾਰ ਬਦਲ ਦਿੱਤਾ ਤੇ ਮੇਰਾ ਜੀਵਨ ਸਿਮਰਨ ਕਰਦਿਆਂ, ਸੇਵਾ ਕਰਦਿਆਂ ਨਿਮਰਤਾ ਦੇ ਵਿੱਚ ਆ ਗਿਆ। ਕਬੀਰ ਜੀ ਦਾ ਸ਼ਲੋਕ ਆਪਾਂ ਪੜ੍ਹਦੇ ਹਾਂ, ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕਿਨੂੰ ਆਦੇਸ਼। ਕਹਿੰਦੇ ਗੁਰੂ ਨੇ ਰੱਖ ਲਿਆ, ਨਹੀਂ ਤਾਂ ਸਿਮਰਨ ਕਰਕੇ ਹੰਕਾਰ ਆਉਣ ਦਾ ਡਰ ਹੈ। ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਗੁਆਂਢੀ ਤਾਂ ਸੁੱਤਾ ਹੀ ਪਿਆ, ਹੰਕਾਰ ਆ ਜਾਂਦਾ ਹੈ। ਇਹੋ ਜਿਹਾ ਸੂਖਸਮ ਅਹੰਕਾਰ ਵੀ ਕਬੀਰ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਖਤਮ ਹੋ ਗਿਆ। ਇਹ ਸਿਮਰਨ ਨੇ ਫਲ ਦਿੱਤਾ, ਨਿਮਰਤਾ ਨੇ ਜਨਮ ਲਿਆ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੇ ਸਖੀਏ, ਹਰੀ ਦੇ ਮੰਗਲ ਗਾਉਂਦੇ ਹਾਂ, ਹਰੀ ਦੀ ਰਜ਼ਾ ਵਿੱਚ ਤੁਰਦੇ ਹਾਂ, ਕਦੇ ਮਾਨ ਨਹੀਂ ਕਰਨਾ, ਕਿਉਂਕਿ ਇਹ ਜਿਹੜਾ ਮਾਨ ਹੈ ਨਾ ਮਨੁੱਖ ਨੂੰ ਜਨਮਾਂ ਮਰਨਾਂ ਦੇ ਚੱਕਰ ਵਿੱਚ ਪਾ ਦਿੰਦਾ ਹੈ।
ਤਜ ਮਾਨ ਮੋਹ ਵਿਕਾਰ ਦੂਜਾ, ਸੇਵ ਏਕ ਨਿਰੰਜਨ।
ਕਿਉਂਕਿ ਜਿਹੜਾ ਮਾਨ ਹੈ ਛੇਤੀ ਕਿਤੇ ਤਿਆਗਿਆ ਨਹੀਂ ਜਾ ਸਕਦਾ। ਗੁਰੂ ਜੀ ਨੇ ਸਾਧਾਂ ਨੂੰ ਵੀ ਕਹਿ ਦਿੱਤਾ, ਜਿਹੜੇ ਸਾਧ ਤਾਂ ਸਨ ਸਿਮਰਨ ਸੇਵਾ ਵੀ ਕਰਦੇ ਸੀ, ਪਰ ਸਿਮਰਨ ਸੇਵਾ ਦਾ ਅਹੰਕਾਰ ਵੀ ਪਾਲੀ ਬੈਠੇ ਸੀ। ਗੁਰੂ ਜੀ ਨੇ ਇਹੋ ਜਿਹਾ ਨੂੰ ਕਹਿ ਦਿੱਤਾ, ਸਾਧੋ ਮਨ ਕਾ ਮਾਨ ਤਿਆਗੋ, ਤੁਹਾਨੂੰ ਜੇ ਸੇਵਾ ਸਿਮਰਨ ਦਾ ਫਲ ਲੈਣਾ ਹੈ ਤਾਂ ਹੰਕਾਰ ਤਿਆਗਣਾ ਪਏਗਾ, ਮਾਨ ਤਿਆਗਣਾ ਪਏਗਾ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਨਿਸ ਭਾਗੋ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਅਨਮੋਲ ਬਚਨ ਹੈ ਤੇ ਸਤਿਗੁਰੂ ਜੀ ਇਸੇ ਗੱਲ ਨੂੰ ਰਿਪੀਟ ਕਰ ਰਹੇ ਨੇ, ਦੁਹਰਾ ਰਹੇ ਨੇ। ਕਹਿੰਦੇ ਭਾਈ ਸਾਨੂੰ ਮਾਨ ਤਿਆਗ ਕੇ, ਮੋਹ ਤਿਆਗ ਕੇ ਅਤੇ ਦੂਜਾ ਭਾਉ ਭਾਵ ਮਾਇਆ ਦਾ ਪਿਆਰ ਜੋ ਵਿਕਾਰ ਬਣ ਜਾਂਦਾ ਹੈ, ਇਹ ਤਿਆਗ ਕੇ ਉਸ ਨਿਰੰਜਨ ਮਾਇਆ ਦੀ ਕਾਲਕ ਤੋਂ ਜੋ ਪਰੇ ਹੈ, ਜਿਸ ਦੇ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਉਸ ਨਿਰੰਜਨ ਦੀ ਆਰਾਧਨਾ ਕਰਨੀ ਚਾਹੀਦੀ ਹੈ।
ਲਗ ਚਰਨ ਸਰਨ ਦਇਆਲ ਪ੍ਰੀਤਮਾ, ਸਗਲ ਦੁਰਤ ਬੇਖੰਡਨ।
ਪਾਤਸ਼ਾਹ ਜੀ ਕਹਿੰਦੇ ਨੇ ਭਾਈ ਦਇਆਲੂ, ਦਇਆ ਦੇ ਘਰ ਜੋ ਪਰਮਾਤਮਾ ਹੈ, ਦਇਆ ਕਰਨ ਵਾਲਾ, ਉਸ ਪ੍ਰੀਤਮ ਦੇ ਚਰਨਾਂ ਨਾਲ ਜੁੜ ਜਾ। ਆਓ ਇਕੱਠੇ ਹੋ ਕੇ ਉਸ ਪ੍ਰੀਤਮ ਦੇ ਚਰਨਾਂ ਨਾਲ ਜੁੜੀਏ। ਸਾਹਿਬ ਜੀ ਆਖਦੇ ਨੇ ਭਾਈ ਫਿਰ ਕੀ ਹੋਵੇਗਾ, ਸਾਰੇ ਦਾ ਸਾਰਾ ਦੁਰਤ, ਦੁਰਤ ਕਹਿੰਦੇ ਨੇ ਪਾਪ ਨੂੰ, ਸਾਰੇ ਦੇ ਸਾਰੇ ਪਾਪ ਖਤਮ ਹੋ ਜਾਣਗੇ। ਮਨੁੱਖ ਨੂੰ ਪਾਪਾਂ ਦਾ ਜੋ ਫਲ ਦੁੱਖ ਮਿਲਣਾ ਹੈ ਉਸ ਤੋਂ ਬਚ ਜਾਵਾਂਗੇ।
ਹੋਏ ਦਾਸ ਦਾਸੀ ਤਜ ਉਦਾਸੀ, ਬਹੁੜ ਵਿਧੀ ਨਾ ਧਾਵਾ।
ਫਿਰ ਮਹਾਰਾਜ ਕਹਿੰਦੇ ਨੇ ਸੇਵਾ ਸਿਮਰਨ ਕਰਦਿਆਂ ਜੇ ਹੰਕਾਰ ਆ ਵੀ ਜਾਵੇ ਨਾ, ਉਸ ਨੂੰ ਖਤਮ ਕਰਨ ਲਈ ਇੱਕ ਤਰੀਕਾ, ਕਹਿੰਦੇ ਦਾਸਾਂ ਦਾ ਵੀ ਅੱਗੇ ਦਾਸ ਬਣ ਜਾਓ, ਜਿਹੜੇ ਪਰਮਾਤਮਾ ਦੇ ਦਰ ਦੇ ਸੇਵਕ ਨੇ ਤੁਸੀਂ ਉਹਨਾਂ ਦੀ ਸੇਵਾ ਕਰਨ ਲੱਗ ਜਾਓ। ਇਹ ਅਹੰਕਾਰ ਨੂੰ ਤਿਆਗਣ ਦਾ ਤਰੀਕਾ ਮਹਾਰਾਜ ਸਮਝਾਉਂਦੇ ਨੇ। ਕਹਿੰਦੇ ਫਿਰ ਦੇਖੋ ਉਹਨਾਂ ਦੀ ਸੇਵਾ ਕਰਕੇ ਉਹ ਕਿਰਪਾ ਕਰਨਗੇ ਪਰਮਾਤਮਾ ਦੇ ਦਰ ਤੇ, ਗੁਰੂ ਦੇ ਦਰ ਤੇ ਅਰਦਾਸਾਂ ਕਰਨਗੇ ਤੇ ਫਿਰ ਦੁਬਾਰਾ ਜਨਮ ਮਰਨ ਦੇ ਚੱਕਰ ਤੋਂ बच जावांगे।
नानक पायम पाय करहो कृपा ताम मंगल गावा।
गुरु अर्जुन देव महाराज जी अरदास करदे ने, पयम पै दा अर्थ है अरदास करनी, पैरां ते पै के अरदास करनी। मैं पैरां ते पै के अरदास करदा हां, मेरे ते भी कृपा करो तां के मैं भी जो आरंभ विच हुक्म आया सी पिरका मंगल गाव है ते ओ खुशी दा गीत मैं भी गा सकां, अजेही मेरे ते कृपा करो जी।
अमृत प्रेका नाम मैं अंदुले तो होनी।
पातशाह जी हुण आखदे ने जिवें कोई अन्ना मनुख होवे ओ डंगोरी दे सहारे टो टो के अगे तुरिया जांदा है, इस तरह अपने जीवन दा पंध मुका लैंदा है, मंजिल ते पहुंच जांदा है। इस तरह ही कहिंदे अमृत प्रभु दा जो नाम है मेरी भी जिंदगी दा सहारा है, इस नाम अमृत दे सहारे मैं आत्मक जीवन बतीत कर रहा हां।
ओह जो है बहु प्रकार सुंदर मोहनी।
मैं नाम दा आसरा क्यों लिया, कहिंदे जिहड़ी ओ मोहनी है ना, मोहनी दा अर्थ है जिस नूं वेख के मन मोहिया जाए माया। हर एक दा मन माया ते मोहित हो जांदा है, कोई विरला ही बचिया है, इसलिए इस दा नाम मोहनी आया है। कहिंदे मैं तां बेनती कर रहा हां, तां नाम दा सहारा लिया है, ओ मैनू ताड़दी है, प्रेरणा करदी है, हाव भाव दिखा के अपने वल खिंच रही है, और अनेकां प्रकार दे नाल हाव कर भाव करके अपने वल प्रेरणा करदी है, ते मैं उस माया तो बचन लई अरदास करदा हां। हे वैगुरु मैनू नाम दा सहारा बख्श, ता कि तेरे नाम दे सहारे दे नाल इस माया मोहनी तो मैं बच सकां।
मोहनी महा बचित्र चंचला अनेक भाव दिखावाए।
सतगुरु जी ने फिर दोहरा दिता, ए माया मोहनी एहो जी बचित्र है, हैरानी जन कौतक करदी है कि मनुख दा मन बदो बदी उस उते मोहित हो जांदा है। जेड़े ए गल कहंदे ने असीं माया नूं हत्थ तक नहीं लांदे, उन्हां दे बैंक बैलेंस देखो करोड़ां दी गिणती विच होणगे। तन करके माया त्याग दित्ती, माया नूं हाथ नहीं लाया, मन करके नहीं त्याग सके, मन माया ते मोहित है। सतगुरु जी आखदे ने हे वाहिगुरु ए महा बचित्र है जो हैरानी जन कौतक करदी है ते हर कदा मन मोहिया जांदा है, ए मनुख दे आत्मक आनंद नूं खा जांदी है।
होए ठीठ मीठी मन है लागे नाम लैण ना आवाए।
ए बड़ी ठीठ है, जिन्नी इस नूं परां करन दी कोशिश करी ने कहिंदे उदों ज्यादा कोल नूं आंदी है, ते मनुख हार के उस ते प्रभाव अधीन आके जिंदगी बतीत करना शुरू कर देंदा है। उस नूं पता भी नहीं चलदा माया आ गई, क्योंकि अनेकां रूपां दे विच आंदी है। ते सतगुरु गुरु अर्जन देव पातशाह जी आखदे हन इस माया दा पता किवें चले भी आ गई है मेरे कोल, निशानी की है, कहिंदे परमात्मा दा नाम नहीं लैण देंदी। जे आपां परमात्मा दा नाम नहीं लै रहे ना, समझ लो साडे उत्ते उस मोहनी दा असर पै गया, असीं उस माया दे उत्ते मोहित हो गए। भाई गुरदास जी ने माया दे दो रूप वर्णन कीते ने, दो रूप उन्हां ने उदाहरण दित्ती है, कहिंदे देखो एक तां कुला बधू इस्त्री है, चंगे कुल दे विच रहण वाली, ओह भी इस्त्री है इक। कहिंदे दूजी इस्त्री है वेशवा, ओह भी इस्त्री है। दोनां नूं भाई गुरदास जी ने कंपेयर कर लिया, कहिंदे जैसे कुला बधू अंग खोड़ सिंगार रचे, जिवें चंगी कुल दी वोटी अपने शरीर दे उत्ते 16 शिंगार करदी है, पर उहदा 16 शिंगार करन दा भाव अर्थ अपने पति नूं खुश करना है। जैसे कुला बधू अंग खोड़ सिंगार रचे, वेसवा रचत तेई सकल शिंगार जी, ਵੇਸਵਾ ਵੀ ਆਪਣੇ ਸਰੀਰ ਤੇ ਸੋਨਾ ਸ਼ਿੰਗਾਰ ਕਰਦੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਕੁੱਲਾ ਬਧੂ ਸੇਜੇ ਸਮੇਂ ਰਮਤ ਪਧਾਰ ਏਕ, ਵੇਸਵਾ ਤੋਂ ਅਨੇਕ ਸੇ ਕਰੇ ਵੀ ਵਿਚਾਰ ਜੀ। ਕੁੱਲਾ ਬਧੂ ਉਹ ਆਪਣੇ ਪਤੀ ਦੀ ਬਣ ਕੇ ਰਹਿੰਦੀ ਹੈ ਪਰ ਵੇਸਵਾ ਅਨੇਕਾਂ ਦੀ ਬਣ ਜਾਂਦੀ ਹੈ। ਗੁਰਸਿੱਖੋ ਆਪਾਂ ਵੀ ਇੱਕ ਸੁਹਾਗਣ ਹਾਂ, ਕੁੱਲਾ ਬਧੂ ਹਾਂ, ਇੱਕ ਗੁਰੂ ਦਾ ਬਣ ਕੇ ਰਹਾਂਗੇ ਤੇ ਕੁੱਲਾ ਬਧੂ ਹਾਂ, ਪਰ ਜੇ ਇੱਕ ਗੁਰੂ ਨੂੰ ਛੱਡ ਕੇ ਅਨੇਕਾਂ ਦੇ ਬਣ ਗਏ ਤਾਂ ਸਮਝ ਲਓ ਵੇਸਵਾ ਵਰਗਾ ਜੀਵਨ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕੁੱਲਾ ਬਧੂ ਸੇਜੇ ਸਮੇਂ ਰਮਤ ਪਧਾਰ ਏਕ, ਵੇਸਵਾ ਤੋਂ ਅਨੇਕ ਸੇ ਕਰੋ ਵੀ ਵਿਚਾਰ ਜੀ। ਕੁੱਲਾ ਬਧੂ ਸੰਜਮ ਸੁਜਸ ਨਿਰਦੋਖ ਮੋਖ, ਦੇਖੋ ਕੁੱਲਾ ਬਧੂ ਨੂੰ ਕਿੰਨਾ ਫਲ ਮਿਲਦਾ ਹੈ। ਕਹਿੰਦੇ ਉਹ ਕੁੱਲਾ ਬਧੂ ਸੰਜਮ ਦੇ ਵਿੱਚ ਰਹਿੰਦੀ ਹੈ, ਘਰ ਦੀ ਮਰਿਆਦਾ ਵਿੱਚ ਰਹਿੰਦੀ ਹੈ, ਇਸ ਲਈ ਉਸ ਦਾ ਸੋਹਣਾ ਜਸ ਹੁੰਦਾ ਹੈ ਪੇਕੇ ਸਹੁਰੇ ਨਾਨਕੇ ਦਾਦਕੇ। ਕੁੱਲਾ ਬਧੂ ਸੰਜਮ ਸੁਜਸ, ਸੋਹਣਾ ਜਸ ਹੁੰਦਾ, ਉਸ ਨੂੰ ਫਲ ਮਿਲਦਾ। ਕਹਿੰਦੇ ਨਿਰਦੋਖ, ਉਹ ਤੇ ਕੋਈ ਦੋਸ਼ ਨਹੀਂ ਲਾ ਸਕਦਾ। ਮੋਖ, ਉਸਨੂੰ ਮੁਕਤੀ ਵੀ ਮਿਲ ਜਾਂਦੀ ਹੈ। ਦੇਖੋ ਇਹ ਵੀ ਇੱਕ ਭਗਤੀ ਹੈ, ਪਤੀਵਰਤਾ, ਉਸਨੂੰ ਮੁਕਤੀ ਵੀ ਮਿਲ ਜਾਂਦੀ ਹੈ। ਕੁੱਲਾ ਬਧੂ ਸੰਜਮ ਸੁਜਸ ਨਿਰਦੋਖ ਮੋਖ, ਵੇਸਵਾ ਪਰਸਤ ਅਪ ਜਸ ਹੋਵੇ ਵਿਕਾਰ ਜੀ। ਵੇਸਵਾ ਨੂੰ ਸਪਰਸ਼ਨ ਦੇ ਨਾਲ ਅਪ ਜਸ ਹੁੰਦਾ, ਬੇਇੱਜ਼ਤੀ ਹੁੰਦੀ ਹੈ ਤੇ ਏਡਜ਼ ਵਰਗੀ ਭਿਆਨਕ ਵਿਕਾਰੀ ਬਿਮਾਰੀ ਦਾ ਵਿਕਾਰ ਲੱਗ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ, ਇਸ ਤਰ੍ਹਾਂ ਹੀ ਗੁਰਸਿੱਖਾਂ ਨੂੰ ਜਿਹੜੀ ਮਾਇਆ ਹੈ ਪਰਮ ਪਵਿੱਤਰ ਹੈ, ਬਹੁਤ ਵੱਡੀ ਪਵਿੱਤਰ ਹੈ, ਕਿਉਂਕਿ ਗੁਰਸਿੱਖਾਂ ਦੇ ਕੋਲ ਮਾਇਆ ਹੈ, ਗੁਰਸਿੱਖ ਗੁਰੂ ਨੂੰ ਨਹੀਂ ਭੁੱਲਦੇ। ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ, ਸੋਈ ਦੁਖਦਾਇਕ ਦਾਹਤ ਸੰਸਾਰ ਜੀ। ਕਹਿੰਦੇ ਉਹੀ ਮਾਇਆ ਸੰਸਾਰ ਦੇ ਲੋਕਾਂ ਨੂੰ ਜੋ ਨਾਮ ਤੋਂ ਟੁੱਟੇ ਨੇ ਉਹਨਾਂ ਨੂੰ ਦੁੱਖ ਦੇਣ ਵਾਲੀ ਬਣ ਜਾਂਦੀ ਹੈ, ਉਹਨਾਂ ਨੂੰ ਆਤਮਿਕ ਆਨੰਦ ਸਾੜਨ ਵਾਲੀ ਬਣ ਜਾਂਦੀ ਹੈ, ਪਰ ਗੁਰਸਿੱਖਾਂ ਕੋਲ ਇਹ ਰੂਪ ਲੈ ਕੇ ਆਉਂਦੀ ਹੈ ਸੁਹਾਗਣ ਵਰਗਾ, ਸੁੱਖ ਦੇਣ ਵਾਲਾ, ਕਿਉਂਕਿ ਗੁਰਸਿੱਖ ਇੱਕ ਗੁਰੂ ਦੇ ਨਾਲ ਜੁੜ ਕੇ ਰਹਿੰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਨੇ ਇਹ ਮਾਇਆ ਜਿਹੜੀ ਹੈ ਬੜੀ ਢੀਠ ਹੈ, ਹਰ ਇੱਕ ਮਨੁੱਖ ਨੂੰ ਬੜੀ ਮਿੱਠੀ ਲੱਗਦੀ ਹੈ, ਚੰਗੀ ਲੱਗਦੀ ਹੈ, ਪਰ ਇਹ ਮਾਇਆ ਕਿਸੇ ਵੀ ਜੀਵ ਨੂੰ ਨਾਮ ਲੈਣ ਨਹੀਂ ਦਿੰਦੀ।
ਗ੍ਰਹਿ ਬਨੈ ਤੀਰੈ ਬਰਤ ਪੂਜਾ, ਬਾਟ ਘਟੈ ਜੋਹਨੀ।
ਦੇਖੋ ਮਹਾਰਾਜ ਕਹਿੰਦੇ ਨੇ ਗ੍ਰਹਿ ਘਰ, ਬਨੈ ਬਣ ਵਿੱਚ, ਤੀਰੈ ਦਰਿਆਵਾਂ ਦੇ ਕੰਢੇ ਭਾਵ ਤੀਰਥ ਇਸ਼ਨਾਨ। ਪਾਤਸ਼ਾਹ ਜੀ ਕਹਿੰਦੇ ਨੇ ਬਰਤ ਰੱਖਣ ਵਾਲੇ ਵੀ, ਪੂਜਾ ਪਾਠ ਕਰਨ ਵਾਲੇ ਵੀ ਕਹਿੰਦੇ ਇਹਨਾਂ ਦੇ ਉੱਤੇ ਇਹ ਆਪਣਾ ਅਸਰ ਪਾ ਦਿੰਦੀ ਹੈ, ਉਹਨਾਂ ਨੂੰ ਵੀ ਨਹੀਂ ਛੱਡਦੀ। ਕਾਰਨ ਕੀ ਕਿ ਇਹ ਸਭ ਪਖੰਡਵਾਦ ਦੇ ਵਿੱਚ ਜਦੋਂ ਮਨੁੱਖ ਆ ਜਾਂਦਾ ਹੈ, ਅੰਦਰੋਂ ਭਾਵਨਾ ਨਹੀਂ, ਸ਼ਰਧਾ ਨਹੀਂ, ਤਾਂ ਫਿਰ ਉਹਨਾਂ ਮਨੁੱਖਾਂ 'ਤੇ ਅਸਰ ਕਰਦੀ ਹੈ। ਯਾਨੀ ਕਿ ਵੱਡੇ ਵੱਡੇ ਤੀਰਥਾਂ 'ਤੇ ਰਹਿਣ ਵਾਲੇ ਉਹ ਵੀ ਮਾਇਆ ਧਾਰੀ। ਗੁਰੂ ਅਮਰਦਾਸ ਜੀ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹਰੋਲ ਕਚੋਲਾ। ਇਹੋ ਜਿਹਾ ਜੀਵਨ ਉਹਨਾਂ ਦਾ ਇਹ ਬਣਾ ਦਿੰਦੀ ਹੈ।
ਨਾਨਕ ਪਾਇਮ ਪੈ ਦਇਆ ਧਾਰੋ, ਮੈਂ ਨਾਮ ਅੰਦੁਲੇ ਤੋਂ ਹੋਨੀ।
ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਫਿਰ ਅਰਦਾਸ ਕਰਦੇ ਨੇ ਮੈਂ ਇਹ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਚਰਨਾਂ ਵਿੱਚ ਪੈ ਕੇ ਮੱਥਾ ਟੇਕ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਆਪਣੇ ਨਾਮ ਦਾ ਸਹਾਰਾ ਬਖਸ਼ੋ ਤਾਂ ਕਿ ਇਸ ਮਾਇਆ ਮੋਹਣੀ ਦੇ ਪ੍ਰਭਾਵ ਤੋਂ ਮੈਂ ਬਚ ਸਕਾਂ, ਕਿਉਂਕਿ ਤੇਰਾ ਪਵਿੱਤਰ ਨਾਮ ਮੇਰੇ ਲਈ ਇਸ ਤਰ੍ਹਾਂ ਸਹਾਰਾ ਹੈ ਜਿਵੇਂ ਇੱਕ ਅੰਧਲੇ ਮਨੁੱਖ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ।
ਮੋਹੇ ਅਨਾਥ ਪ੍ਰੇ ਨਾਥ, ਜਿਉਂ ਜਾਨੋ ਤਿਉ ਰੱਖੋ।
ਹੁਣ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤਾਂ ਅਨਾਥ ਹਾਂ, ਜਿਵੇਂ ਗੁਰੂ ਰਾਮਦਾਸ ਜੀ ਬਚਪਨ ਵਿੱਚ ਮਾਤਾ ਪਿਤਾ ਗੁਜਰ ਗਏ ਅਨਾਥ ਬਣ ਗਏ। ਸਤਿਗੁਰੂ ਜੀ ਦਾ ਇਹ ਬਹਿਰੂਨੀ ਜੀਵਨ ਹੈ ਤਾਂ ਕਹਿਣਾ ਪੈ ਰਿਹਾ, ਨਹੀਂ ਤਾਂ ਸਤਿਗੁਰੂ ਜੀ ਮਾਲਕ ਵਾਲੇ ਨੇ, ਸਗੋਂ ਸਾਡੇ ਮਾਲਕ ਨੇ। ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਅਨਾਥ ਹਾਂ, ਮੇਰਾ ਕੋਈ मालक नहीं, नाथ हुंदा मालक। मैं तुहाडे चरणा दे विच बेनती करदा हाँ, जिवें भी तुहाडी मर्जी है मैनू उवें ही रखो, अमीर बना दो गरीब बना दो, मैं नहीं कहिंदा, दुख दे दो सुख दे दो, मैं नहीं कहांगा कुछ भी, रोस प्रगट नहीं करांगा, पर मेरी एक बेनती है जिस मर्जी हालत विच रखो पर मैनू इस माया तो बचा के रखो जी।
चुतराई मोहे नाहे रीजावाओ कह मुख हो।
फिर गुरु जी कहंदे ने, हे मालका मेरे कोल तां कोई सियाणप भी नहीं है भी मैं चंगे चंगे प्रभावशाली शब्द वरत के तेरे चरणा विच अरदास करां, ता कि तू उन्हां शब्दां दे प्रभाव नूं कबूल के मेरी बेनती प्रवान कर लवे। कहिंदे मेरे कोल इहो जिहा कोई चज अचार भी नहीं, सियाणप भी नहीं है, चतराई नहीं है, ते मैं बेनती करदा हाँ मैनू बस दर आए नूं रख लवो जी।
नह चतर सुगड़ सुजान बेती मोहे निर्गुण गुण नहीं।
फिर महाराज दोहरा रहे ने, कहंदे मैं सियाणा नहीं हां, चंगे घाट वाला जीवन भी नहीं है मेरा, हे वाहिगुरु मैं चरणा विच बेनती करदा हां कि मैनू जिवें मर्जी तुसी करो कृपा रख लवो बस, क्योंकि तुहाडी कृपा तो बिना इस माया तो बचना औखा है।
नह रूप धूप ना नैण बंके जह पावै तह रख तू ही।
मेरे विच कोई गुण नहीं, धूप दा अर्थ जेड़ा आपां धुकांदे हां ना अगरबत्ती, धूप ओ अर्थ है, सुगंधी फैलदी है जदों आपां अगरबत्ती जगांदे हां, इत्थे भाव अर्थ है मेरे कोल गुणा दी खुशबू भी नहीं है भी खुशबू तो तुसी प्रभावित हो जाओ, यानी कि मैं औगण यारा हां, गुण कोई नहीं है मेरे कोल, ते ना ही नेत्र मेरे सुंदर ने भी तुसी मेरी अखां देख के ही मेरे ते मोहित हो जाओ, ना नैण बंके दा भाव है नैण भी सुंदर नहीं हन। हे वाहिगुरु बस मैं बेनती करदा हां जिवें तैनूं चंगा लगदा है तिवें मैनूं बचा लै। कई बारी गुरु महाराज जी माया दंदे ने दुनियावी सुख दे दंदे ने, क्योंकि माया दे नाल दुनियावी सुख आ जांदे ने, पर जदों दुनियावी सुखां दे विच फस के मनुख गुरु नूं भुल जांदा है तां महाराज कृपा करदे ने इह तों माया लै लो वापस, क्योंकि माया विच भुल गया। यह है जिवें मर्जी रखना भी महाराज भावें दुख दे दो भावें माया दे दो भावें लै लो दित्ती हुई, पर मेरी बेनती है इस माया दे प्रभाव तो मैनू बचा के अपने नाम दे नाल जोड़ लवो।
जय 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 अम्बह सगल जाको करुणा पत गत किन लखो।
हे वाहिगुरु आप जी दी सदा जय जयकार है, मैं बेनती करदा हां सारी सृष्टि आप जी दी जय जयकार करदी है, मैं भी बेनती करदा तेरी जय जयकार करन दे लई, ते आप मेरे ते कृपा करो मैं आप जी दी होरना दे वांग जय जयकार करा भाव तुहाडी सिफत करा। हे करुणा दे पति दया दे पति भाव दया दे मालिक मेरी किसे प्रकार दे नाल गति कर दियो भाव माया दे प्रभाव तो बचाना करो।
नानक पाए अंपै सेव सेवक ज्यों जाना हो त्यों मोहे रखो।
फिर अरदास कर रहे ने, मैं चरणा विच झुक के बेनती कर रहा हां अपने सेवक दी पैज रख लवो, जिवें मर्जी रख लवो, मैं आप जी दा सेवक हां ते मालक दा फर्ज है अपने सेवक दी पैज रखना, जिवें हुणे आपने वचन सरवण कीता सी हर जुग जुग भगत पाया पैज रखदा आया राम राजे। हे वाहिगुरु भावें मैं तुहाडी निगाह विच सच्चा सेवक नहीं पर लोकां दी निगाह विच मैं तेरा भगत हां तेरा सेवक हां ते मेरी लाज रख लवो। गुरु जी ने देखो बाणी विच उचारण किया बचन, गई बहोड़ बंदी छोड़ निरंकार दुखदारी, कर्म ना जाना धर्म ना जाना लोभी माया धारी, जीवन तो इहो जिहा है, पर मेरी बेनती है नाम परयो भगत गोबिंद का राखो पैज तुम्हारे, इस करके मेरी पैज रखना करो।
मोहे मछली तुम नीरा ਤੁਜ ਬਿਨ ਕਿਉ ਸਰ।
ਹੇ ਵਾਹਿਗੁਰੂ, ਮੇਰਾ ਤੇਰੇ ਨਾਲ ਸੰਬੰਧ ਇਹੋ ਜਿਹਾ ਬਣ ਗਿਆ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਸੰਬੰਧ ਹੈ। ਦੱਸੋ ਹੇ ਵਾਹਿਗੁਰੂ, ਤੁਹਾਡੇ ਤੋਂ ਅਲੱਗ ਹੋ ਕੇ ਮੈਂ ਆਤਮਿਕ ਜੀਂਦਾ ਕਿਵੇਂ ਰਹਿ ਸਕਦਾ ਹਾਂ।
ਮੋਹੇ ਚਾਤ੍ਰਿਕ ਤੁਮ ਬੂੰਦ ਤ੍ਰਿਪਤੋ ਮੁਖ ਪਾਰੈ।
ਮੈਂ ਚਾਤ੍ਰਿਕ ਹਾਂ, ਜਿਵੇਂ ਚਾਤ੍ਰਿਕ ਸਵਾਂਤੀ ਬੂੰਦ ਦੇ ਨਾਲ ਹੀ ਤ੍ਰਿਪਤ ਹੁੰਦਾ ਹੈ। ਹੇ ਵਾਹਿਗੁਰੂ, ਮੈਂ ਦੁਨਿਆਵੀ ਧਨ ਦੇ ਨਾਲ ਤ੍ਰਿਪਤ ਨਹੀਂ ਹੋਵਾਂਗਾ। ਆਪ ਜੀ ਦੇ ਨਾਮ ਅਮਰ ਦੀ ਬੂੰਦ ਮੁਖ ਵਿੱਚ ਪੈ ਜਾਏ ਤਾਂ ਹੀ ਮੇਰੇ ਜੀਵਨ ਦੇ ਅੰਦਰ ਸਬਰ ਸੰਤੋਖ ਆ ਸਕੇਗਾ।
ਮੁਖ ਪਾਰੈ ਹਰੈ ਪਿਆਸ ਮੇਰੀ ਜੀ ਹੀਆ ਪ੍ਰਾਣ ਪਤੇ।
ਹੇ ਪ੍ਰਾਣਾਂ ਦੇ ਮਾਲਕ, ਮੇਰੀ ਪਿਆਸ ਜਨਮਾਂ ਜਨਮਾਤਰਾਂ ਦੀ ਤਾਂ ਬੁਝ ਸਕਦੀ ਹੈ ਜਦੋਂ ਨਾਮ ਰੂਪੀ ਅੰਮ੍ਰਿਤ ਮੇਰੇ ਮੁਖ ਵਿੱਚ ਆਪ ਜੀ ਪਾਣਾ ਕਰੋਗੇ।
ਲਾਡ ਲੇ ਲਾਡ ਲੜਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ।
ਆਪ ਜੀ ਸਾਰੀ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਰੂਪਾਂ ਦੇ ਵਿੱਚ ਲਾਡ ਲੜਾ ਰਹੇ ਹੋ, ਕੌਤਕ ਰਚਾ ਰਹੇ ਹੋ। ਹੇ ਵਾਹਿਗੁਰੂ ਜੀ, ਮੇਰੀ ਬੇਨਤੀ ਹੈ, ਮਿਲੋ ਹਮਾਰੀ ਹੋਏ ਗਤੇ, ਮੈਨੂੰ ਵੀ ਆ ਕੇ ਮਿਲੋ ਤਾਂ ਕਿ ਮੇਰੀ ਵੀ ਗਤੀ ਹੋ ਸਕੇ।
ਚੀਤ ਚਿਤ ਵੋ ਮਿਟ ਅੰਧਾਰੇ ਜਿਉਂ ਆਸ ਚੱਕਵੀ ਦਿਨ ਚਰੈ।
ਮੈਂ ਆਪਣੇ ਚਿੱਤ ਦੇ ਵਿੱਚ ਇਹੀ ਚਿਤਵਦਾ ਰਹਿੰਦਾ ਹਾਂ, ਹੇ ਮੇਰੇ ਪਿਆਰੇ, ਮੈਨੂੰ ਆ ਕੇ ਮਿਲੋ। ਮੈਂ ਆਸ ਰੱਖੀ ਹੋਈ ਹੈ, ਜਿਵੇਂ ਕਹਿੰਦੇ ਚੱਕਵੀ ਦਿਨ ਚੜ੍ਹੇ ਦੀ ਆਸ ਰੱਖਦੀ ਹੈ, ਕਿਉਂਕਿ ਚੱਕਵੀ ਚੱਕਵਾ ਰਾਤ ਨੂੰ ਵਿਛੜ ਜਾਂਦੇ ਨੇ। ਕਬੀਰ ਜੀ ਕਹਿੰਦੇ ਨੇ ਚੱਕਵੀ ਚੱਕਵਾ ਵਿਛੜਦਾ ਜਾਂਦੇ ਨੇ ਪਰ ਪ੍ਰਭਾਤ ਵੇਲੇ ਮਿਲ ਜਾਂਦੇ ਨੇ। ਪਰ ਜਿਹੜੇ ਮਨੁੱਖ ਰੱਬ ਤੋਂ ਟੁੱਟ ਗਏ ਉਹ ਤਾਂ ਨਾ ਦਿਨੇ ਮਿਲਦੇ ਨੇ ਨਾ ਰਾਤ ਮਿਲਦੇ ਨੇ। ਕਬੀਰ, ਚੱਕਈ ਜੋ ਨਿਸ ਵਿਚਰੈ ਆਈ ਮਿਲੈ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਕਬੀਰ ਜੀ ਦਾ ਇਹ ਬਚਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਿਵੇਂ ਚੱਕਵੀ ਨੂੰ ਆਸ ਹੁੰਦੀ ਹੈ ਦਿਨ ਚੜ੍ਹੇਗਾ ਮੇਰਾ ਮਿਲਾਪ ਜ਼ਰੂਰ ਹੋਏਗਾ ਪਿਆਰੇ ਦੇ ਨਾਲ, ਤਿਵੇਂ ਮੈਨੂੰ ਵੀ ਆਸ ਹੈ ਵਾਹਿਗੁਰੂ, ਕਦੇ ਤਾਂ ਆਪ ਜੀ ਦੀ ਕਿਰਪਾ ਹੋਵੇਗੀ।
ਨਾਨਕ ਪਾਇਮ ਪੈ ਪ੍ਰੇ ਸੰਗ ਮੇਲੀ ਮਸ਼ੁਲੀ ਨੀਰ ਨਵੀ ਸੁਰੈ।
ਇਹ ਅਰਦਾਸਾਂ ਸੱਚੇ ਮਨ ਦੇ ਨਾਲ ਜਦੋਂ ਕੀਤੀਆਂ ਗਈਆਂ, ਕਹਿੰਦੇ ਪ੍ਰਮਾਤਮਾ ਨੇ ਸੁਣੀਆਂ, ਦਰ ਪ੍ਰਵਾਨ ਕੀਤੀਆਂ ਤੇ ਉਸ ਨੇ ਆਪਣੇ ਨਾਲ ਮੈਨੂੰ ਵਿਲਾ ਲਿਆ, ਕਿਉਂਕਿ ਮੈਂ ਬੇਨਤੀ ਕੀਤੀ ਸੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੀ। ਹੇ ਵਾਹਿਗੁਰੂ, ਮੈਂ ਤੇਰੀ ਪਵਿੱਤਰ ਬਾਣੀ ਤੋਂ ਬਿਨਾਂ ਅਲੱਗ ਹੋ ਕੇ ਸੁਖੀ ਨਹੀਂ ਰਹਿ ਸਕਦਾ।
ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ।
ਹੁਣ ਕਿਰਪਾ ਹੋ ਗਈ, ਹੁਣ ਕਹਿੰਦੇ ਨੇ ਆਪਣੇ ਆਪ ਨੂੰ ਮੈਂ ਚੰਗੀ ਕਿਸਮਤ ਵਾਲਾ ਹਾਂ, ਕਿਉਂਕਿ ਮੇਰਾ ਪਿਰ ਮੇਰੀ ਅਰਦਾਸਾਂ ਸੁਣ ਕੇ ਹਿਰਦੇ ਰੂਪੀ ਘਰ ਦੇ ਵਿੱਚ ਆ ਟਿਕਿਆ ਹੈ।
ਸੋਹੇ ਬੰਕ ਦੁਆਰ ਸਗਲਾ ਬਨਹਾਰਾ।
ਹੁਣ ਤਾਂ ਮੇਰਾ ਮਕਾਨ ਵੀ ਕਹਿੰਦੇ ਸੁਭਾਏ ਮਾਨ ਹੈ, ਸੋਹਣਾ ਲੱਗ ਰਿਹਾ ਮੈਨੂੰ। ਮੇਰਾ ਉਹ ਦਰਵਾਜ਼ਾ ਵੀ ਮੈਨੂੰ ਸੋਹਣਾ ਲੱਗ ਰਿਹਾ, ਜਿਸ ਦਰਵਾਜ਼ੇ ਦੇ ਰਾਹੀਂ ਮੇਰਾ ਪ੍ਰੀਤਮ ਪਿਆਰਾ ਆ ਕੇ ਮੈਨੂੰ ਮਿਲਿਆ ਹੈ।
ਹਰ ਹਰਾ ਸੁਆਮੀ ਸੁਖ ਹੈ ਗਾਮੀ ਅਨੰਦ ਮੰਗਲ ਸੁਖ ਘਣਾ।
ਹੁਣ ਸਾਰਾ ਹੀ ਸੰਸਾਰ ਬਣ ਸਾਰਾ ਹੀ ਹਰਿਆਵਲ ਭਰਪੂਰ ਦਿਸ ਰਿਹਾ ਹੈ, ਤੇ ਉਹ ਜਿਹੜਾ ਮਾਲਕ ਹੈ ਜਿਸ ਨੇ ਮੇਰੇ ਤੇ ਕਿਰਪਾ ਕੀਤੀ, ਮੇਰੀ ਅਰਦਾਸ ਸੁਣੀ, ਆਤਮਿਕ ਸੁਖ ਦੀ ਦਾਤ ਬਖਸ਼ਿਸ਼ ਕੀਤੀ, ਉਹ ਹੇ ਸੰਸਾਰ ਦੇ ਲੋਕੋ ਸਦਾ ਹੀ ਆਨੰਦ ਰਸ ਦੇ ਨਾਲ ਭਰਿਆ ਰਹਿੰਦਾ ਹੈ।
ਨਵਲ ਨਵਤਨ ਨਾਹੋ ਬਾਲਾ ਕਵਨ ਰਸਨਾ ਗੁਣਪਣਾ।
ਉਹ ਪਰਮਾਤਮਾ ਨਿਤ ਨਵਾਂ ਹੈ, ਉਹ ਬਾਲਾ ਵੀ ਹੈ, ਉਹ ਨਿਤ ਨਵਾਂ ਵੀ ਹੈ, ਉਹ ਜਵਾਨ ਵੀ ਹੈ। ਮੈਂ ਆਪਣੀ ਰਸਨਾ ਦੁਆਰਾ ਹੇ ਵਾਹਿਗੁਰੂ ਤੇਰੀ ਉਸਤ ਕਿਵੇਂ ਕਰਾਂ, ਇੱਕ ਰਸਨਾ ਦੇ ਨਾਲ ਤੇਰੀ ਬੇਅੰਤ ਸ਼ੋਭਾ ਮੇਤੋਂ ਕਥਨ ਨਹੀਂ ਹੁੰਦੀ।
ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁੱਖ ਹਰਾ।
ਹੁਣ ਮੇਰੀ ਸੇਜਾ ਸੋਹਣੀ ਬਣੀ ਹੋਈ ਹੈ, ਮੈਂ ਆਪਣੀ ਸੇਜਾ ਤੇ ਆਪਣੇ ਪ੍ਰੀਤਮ ਪਿਆਰੇ ਨੂੰ ਦੇਖ ਕੇ ਹੁਣ ਮੋਹਿਤ ਹੋ ਗਈ ਹਾਂ। ਹੁਣ ਮਾਇਆ ਤੇ ਮੋਹਿਤ ਨਹੀਂ, ਆਪਣੇ ਪ੍ਰੀਤਮ ਪਿਆਰੇ ਤੇ ਮੋਹਿਤ ਹੋ ਗਈ ਹਾਂ। ਹੁਣ ਤਾਂ ਕਹਿੰਦੇ ਮੇਰਾ ਸਾਰਾ ਹੀ ਸੰਸਾਰ ਦੁੱਖ ਉਸ ਪ੍ਰਮਾਤਮਾ ਨੇ ਪਿਆਰ ਦੇ ਕੇ ਹਰ ਲਿਆ ਹੈ।
नानक पायम पे मेरी आस पूरी मिले सो अम्मी अपरंपरा।
सतगुरु जी अरदास करदे रहे मेरी कहंदे आस पूरी हो गई है वाहगुरु आप दी कृपा द्वारा मैनू अपरंपर स्वामी मालिक जिदा कोई पार ला बन्ना नहीं लभ्या जा सकदा अंत नहीं पाया जा सकदा ओ मिल गया है। गुरु प्यारी साध संगत जी पावन शब्दी विचार करदियां दास कोलों नेकां होईयां भुलां बख्श लैणियां सतगुरु जी कृपा करन ये पावन विचार साडे सारयां दे हिरदियां अंदर वस जाए। आओ आपां इस पवित्र शब्दी अखीरलियां पंक्तियां नूं बड़े प्यार दे नाल सरवण करिए। दास सारी प्रबंधक कमेटी हैड ग्रंथी साहब का धन्यवाद करता है गुरु ग्रंथ साहब जी का धन्यवाद जिन्होंने आप जी के चरण परसन का सुभाग बख्शिश किया। आओ अखीरलियां पंक्तियां नूं सरवण करिए।
मेरी सेज सोई देख मोही सगल सहसा दुख हरा नानक पायम पे मेरी आस पूरी मिले स्वामी अपरंपरा।
वाहेगुरु जी का खालसा वाहेगुरु जी की फतेह।